ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ। ਸੋ ਇਹ ਬੋਲਣ ਵਿੱਚ ਗੱਗੇ ਨੂੰ ਕੰਨਾ ਨੰਨੇ ਉੱਤੇ ਟਿੱਪੀ ਹੈ। ਊਂ ਤਾਂ ਬੋਲਣ ਵਾਲੇ ਪਾਠੀ ਜਿਹੜੇ ਪਿੰਡਾਂ 'ਚ ਬਾਹਲੇ ਕਰਕੇ ਜਾਂ ਹੋਰ ਵੀ ਸੰਥਿਆ ਤੋਂ ਬਿਨਾਂ ਉਹ ਕਹਿਣਗੇ ਗਾਨ ਧਾਨ, ਉਹ ਗਲਤ ਪੜ੍ਹੀ ਜਾਂਦੇ ਨੇ। ਗੱਗੇ ਦੇ ਥੱਲੇ ਦੇਖੋ ਅੱਧਾ ਜਈਆ, ਧੱਦੇ ਥੱਲੇ ਅੱਧਾ ਜਈਆ, ਇਹ ਹੈਗਾ ਗਿਆਨ ਧਿਆਨ। ਗੱਗੇ ਸਿਹਾਰੀ ਐੜੇ ਕੰਨਾ ਨੰਨੇ ਟਿੱਪੀ, ਧੱਦੇ ਸਿਹਾਰੀ ਐੜੇ ਕੰਨਾ ਨੰਨੇ ਟਿੱਪੀ, ਗਿਆਨ ਧਿਆਨ ਭਾਈ ਬੋਲੋ ਇਹ ਪਾਠ ਨੂੰ। ਹੇ ਵਾਹਿਗੁਰੂ ਤੂੰ ਸਾਰੇ ਹੀ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਆਪ ਜੀ ਦੇ ਗਿਆਨ ਧਿਆਨ ਦੀ ਕੀਮਤ ਕਿਸੇ ਪਾਸੋਂ ਵੀ ਨਹੀਂ ਪੈਂਦੀ, ਗਿਆਨੀਆਂ ਧਿਆਨੀਆਂ ਪਾਸੋਂ ਵੀ ਆਪ ਦੀ ਕੀਮਤ ਨਹੀਂ ਪੈਂਦੀ। ਗਿਆਨੀ ਧਿਆਨੀ ਗੁਰ ਗੁਰ ਹਾਈ, ਮਹਾਰਾਜ ਰਹਿ ਰਾਸ ਵਿੱਚ ਸਾਰਾ ਦੱਸਿਆ ਹੀ ਹੋਇਆ। ਉੱਚੇ ਤੇ ਉੱਚਾ ਜਾ ਨੀਜੈ ਪ੍ਰਭ ਤੇਰੋ ਥਾਨ। ਇਹ ਵਾਹਿਗੁਰੂ ਆਪ ਜੀ ਦਾ ਸਤਸੰਗ ਸਥਾਨ ਉੱਚਿਆਂ ਤੋਂ ਉੱਚਾ ਜਾ ਨੀਜਾ ਜਾਣਿਆ ਜਾਂਦਾ। ਸੋ ਇਹ ਜਿਹੜੀ ਕਥਾ ਆਪਾਂ ਕਰ ਰਹੇ ਹਾਂ, ਇਹ ਤਾਂ ਮੰਨੋ ਇੱਕ ਸੰਥਿਆ ਤੁਹਾਡੀ, ਜਿਹੜੀ ਮਹਾਂਪੁਰਖਾਂ ਦੀ, ਵੱਡਿਆਂ ਦੀ, ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਦੀ ਕਥਾ ਜਿਹਨੇ ਸੁਣਨੀ ਹੈ, ਪਹਿਲਾਂ ਉਹਨੂੰ ਇਹ ਸੁਣ ਕੇ ਫਿਰ ਉਹਦੀ ਗਾਹਾਂ ਸਮਝ ਆਉਣੀ, ਕਿਉਂਕਿ ਉਹ ਕਥਾ ਕੀਤੀ ਵਿਦਿਆਰਥੀਆਂ ਵਾਸਤੇ। ਉਹ 'ਚ ਇੰਨੀ ਡੂੰਘਾਈ ਦੇ ਬਚਨ ਹੈ ਕਿ ਆਮ ਬੰਦੇ ਦੇ ਕਈ ਚੀਜ਼ਾਂ ਉੱਤੋਂ ਹੀ ਲੰਘ ਜਾਂਦੀਆਂ, ਕਿਉਂ ਪਤਾ ਨਹੀਂ ਹੁੰਦਾ ਇਹ ਬੋਲੀ ਕਿੱਥੋਂ ਹੈ। ਕਈ ਚੀਜ਼ਾਂ ਸਾਰ ਕਿਤਾਬਲੀ 'ਚੋਂ ਹੈ, ਭਾਵਰਾ ਸਮਰ 'ਚੋਂ ਹੈ, ਅਧਿਆਤਮ ਪ੍ਰਕਾਸ਼ 'ਚੋਂ ਹੈ, ਕੋਈ ਵਿਚਾਰ ਸਾਗਰ 'ਚੋਂ ਹੈ, ਕੋਈ ਹੋਰ ਅਗਲੇ ਗ੍ਰੰਥ ਮਹਾਂਪੁਰਖਾਂ ਦੇ ਬਹੁਤ ਪੜ੍ਹੇ ਕਈ ਉੱਥੋਂ ਹੈ। ਉਹਦਾ ਗਿਆਨ ਲੈਣ ਲਈ ਆਪਾਂ ਨੂੰ ਜਪਜੀ ਸਾਹਿਬ ਦਾ ਟੀਕਾ ਸਾਰਾ ਪੜ੍ਹਨਾ ਪੈਣਾ, ਜਾਂ ਜਿਹੜੀ ਪਹਿਲੀ ਕਥਾ ਕੀਤੀ ਅੰਮ੍ਰਿਤ ਬਾਣੀ ਦੇ ਵਿੱਚ ਜਪਜੀ ਸਾਹਿਬ ਦੀ, ਉਹ ਸੁਣਨੀ ਪੈਣੀ, ਇੱਕ ਆਤਮ ਗਿਆਨ ਸੁਣਨਾ ਪੈਣਾ। ਬ੍ਰਹਮ ਗਿਆਨੀ ਦੀ ਕਥਾ ਸਮਝਣੀ ਬਹੁਤ ਔਖੀ ਹੈ, ਇਸ ਕਰਕੇ ਉਹ ਕਥਾ ਨੂੰ ਸਮਝਣ ਵਾਸਤੇ ਪਹਿਲਾਂ ਇੱਧਰ ਸੁਣਨਾ ਪੈਣਾ। ਨਿਆਣਿਆਂ ਦੀ ਕਥਾ ਪਹਿਲਾਂ ਸੁਣ ਲਓ, ਛੋਟੇ ਛੋਟੇ ਬੱਚਿਆਂ ਦੀ, ਨਿਆਣਿਆਂ ਵਾਂਗੂ ਜਿਹੜੀ ਕੀਤੀ ਹੋਈ ਹੈ, ਫਿਰ ਬ੍ਰਹਮ ਗਿਆਨੀ ਮਹਾਂਪੁਰਖ ਦੀ ਕਥਾ ਕਿਤੇ ਪੱਲੇ ਪੈਂਦੀ ਹੈ। ਕਈ ਕਹਿੰਦੇ ਸਾਨੂੰ ਸਮਝ ਹੀ ਨਹੀਂ ਲੱਗਦੀ ਕਈ ਗੱਲਾਂ ਦੀ, ਉਹ ਤਾਂ ਸਾਨੂੰ ਨਹੀਂ ਲੱਗਦੀ, ਕਿਉਂ ਉਹ ਬਿਰਤੀ ਪ੍ਰਭਾਕਰ ਆਦਿਕ ਗ੍ਰੰਥ ਗਾਹਾਂ ਗਾਹਾਂ ਹੋਰ ਬੜੇ, ਉਹਨਾਂ ਪਤਾ ਨਹੀਂ ਕਿਹੜੇ ਕਿਹੜੇ ਪੜ੍ਹੇ ਹੋਏ, ਪੰਚ ਰਤਨੀ ਆਦਿਕ, ਉਹ ਤਾਂ ਸਾਨੂੰ ਸਮਝ ਹੀ ਨਹੀਂ ਲੱਗਦੇ ਹੈ, ਵਿਚਾਰ ਸਾਗਰ ਆਦਿਕ। ਇਸ ਪ੍ਰਕਾਰ ਹੋਰ ਬਹੁਤ ਚੀਜ਼ਾਂ ਬ੍ਰਹਮ ਗਿਆਨ ਅਨੁਭਵੀ ਬਚਨ ਸੰਤ ਸੁੰਦਰ ਸਿੰਘ ਜੀ ਖਾਲਸਾ ਦੇ, ਇਸ ਪ੍ਰਕਾਰ ਉਹ ਹੌਲੀ ਹੌਲੀ ਸਮਝ ਲੱਗਣਾ ਹੈ। ਹੁਣ ਇੱਕੋ ਦਿਨ ਤਾਂ ਆਪਾਂ ਇੱਡੇ ਵੱਡੇ ਹੈ ਨਹੀਂ ਵੀ ਆਪਾਂ ਨੂੰ ਸਮਝ ਲੱਗ ਜੇ, ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਪਾਵਨ ਬਚਨ ਫਰਮਾਉਂਦੇ ਹਨ, ਉੱਚੇ ਤੇ ਉੱਚਾ ਜਾ ਨੀਜੈ ਪ੍ਰਭ ਤੇਰੋ ਥਾਨ। ਉੱਚਾ ਕਨੌੜੇ ਨਾਲ ਹੈ, ਉੱਚੇ ਤੇ ਉੱਚਾ ਭਗਵੰਤ, ਇਹ ਪ੍ਰਭੂ ਆਪਦਾ ਸਾ ਸਤਸੰਗ ਸਥਾਨ ਉੱਚਿਆਂ ਤੋਂ ਉੱਚਾ ਜਾ ਨੀਜਾ ਜਾਣਿਆ ਜਾਂਦਾ। ਮਨ ਤਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ। ਮਨ ਤੇ ਧਨ ਪ੍ਰਾਣ ਇਤਿਆਦਿਕ ਸਾਰੇ ਪਦਾਰਥ ਆਪ ਦੇ ਦਿੱਤੇ ਹੋਏ ਹਨ, ਤੇ ਸਾਰੇ ਜਹਾਨ ਜਗਤ ਨੂੰ ਆਪ ਜੀ ਨੇ ਆਪਣੀ ਸੱਤਾ ਰੂਪੀ, ਹੁਕਮ ਰੂਪੀ, ਪ੍ਰਾਣਾ ਰੂਪੀ ਸੂਤ ਹੁੰਦਾ ਸੂਤਰ ਦੇ ਵਿੱਚ ਪਰੋਤਾ ਹੋਇਆ। ਕਵਨ ਉਪਮਾ ਦਿਓ ਵੱਡੇ ਤੇ ਵਡਾਨ, ਇਹ ਵਡਾਨ ਵੱਡਿਆਂ ਤੋਂ ਵੀ ਵੱਡੇ ਪ੍ਰਭੂ, ਮੈਂ ਆਪ ਜੀ ਨੂੰ ਕਿਸ ਉਪਮਾਨ ਦੀ ਉਪਮਾ ਦੇਣਾ ਕਰਾਂ, ਕਿਉਂਕਿ ਆਪ ਦੇ ਸਦਰਸ਼ ਹੋਰ ਕੋਈ ਪਦਾਰਥ ਨਹੀਂ ਹੈ। ਜਨ ਹੈ ਕੌਣ ਤੇਰੋ ਭੇਓ ਅਲੱਖ ਅਪਾਰ ਦੇਓ, ਇਹ ਅਲੱਖ ਜਾਣਨੇ ਤੋਂ ਰਹਿਤ ਅਪਾਰ ਬੇਅੰਤ ਗੁਣਾਂ ਵਾਲੇ ਦੇਓ। ਸੋ ਦਿਓ ਤੋਂ ਭਾਵ ਪ੍ਰਕਾਸ਼ ਰੂਪ ਵਾਹਿਗੁਰੂ, ਤੇਰੇ ਭੇਦ ਨੂੰ ਕੌਣ ਜਾਣ ਸਕਦਾ, ਭਾਵ ਕੋਈ ਨਹੀਂ ਜਾਣ ਸਕਦਾ। ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ, ਤੂੰ ਕਲਾ ਭਾਵ ਕਲਪਨਾ ਤੋਂ ਅਕਲ ਭਾਵ ਰਹਿਤ ਹੈ, ਦੋ ਚਾਰ ਕਲਾ ਤੋਂ ਰਹਿਤ ਹੈ, ਭਾਵ ਬੇਅੰਤ ਕਲਾ ਸੰਪੰਨ ਹੈ ਅਕਲ ਕਲਾ। ਸੋ ਸੋਲਹਿ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਇਹ ਵਾਹਿਗੁਰੂ ਤੂੰ ਆਪ ਹੀ ਧਨ ਅੰਨ ਪਾਣੀ ਦੇ ਕੇ ਸਾਰਿਆਂ ਨੂੰ ਪਾਲਣਾ ਕਰਦਾ, ਇਹ ਵਾਹਿਗੁਰੂ ਤੂੰ ਸਾਰਿਆਂ ਦੇ ਕਰਕੇ ਧਨ, ਸੋ ਧਿਆਨ ਕਰਨੇ ਯੋਗ ਹੈ। ਚੌਥੇ ਸਵਈਏ ਵਿੱਚ ਵੀ ਪਰਮਾਤਮਾ ਦੀ ਉਸਤਤੀ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨਾਲ ਭੇਦ ਰੂਪ ਨਿਸ਼ਚਿਤ ਕਰਦੇ ਹੋਏ ਬੇਨਤੀ ਕਰਦੇ ਹਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜੀਹ ਕਿਆ ਬਖਾਨੈ। ਸਤਿਗੁਰੂ ਅਰਜਨ ਦੇਵ ਜੀ ਕਥਨ ਕਰਦੇ ਆ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮੈਂ ਸੇਵਕ ਆਪਦੇ ਦਰਵਾਜ਼ੇ ਦਾ ਭਗਤ ਹਾਂ ਜੀ। ਮੈਂ ਤੁਲ ਦਾ ਅਰਥ ਹੁੰਦਾ ਵਿਚਾਰਿਆ, ਸੋ ਵਿਚਾਰਿਆ ਕਿ ਆਪ ਬ੍ਰਹਮ ਦੇ ਸਮਸਰ ਸਦਰਸ ਹੋ, ਮੇਰੀ ਇੱਕ ਜੀਵ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰ ਸਕਦੀ ਹੈ ਜੀ। ਆ ਕੇ ਬਲ 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 ਸਦ ਬਲਿਹਾਰ ਆ ਕੇ ਇਹ ਸਤਿਗੁਰੂ ਬਲ ਬਲ ਪ੍ਰਕਾਸ਼ ਰੂਪ ਬਲਿਹਾਰ ਜਾਣੇ ਯੋਗ ਮੈਂ ਬਲਿਹਾਰ ਜਾਣੇ ਵਾਲਾ ਹੋ ਕੇ ਆਪ ਜੀ ਉੱਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ ਸੋ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ ਕਿ ਇੱਕ ਤਾਂ ਅਛਲ ਨਹੀਂ ਕਰਨਾ ਪਾਠ, ਇਉਂ ਸੰਧੀ ਛੇਦ ਕਰ ਲਈਦਾ ਹੁੰਦਾ, ਐੜਾ ਵੱਖਰਾ ਕਰ ਲਓ ਛਲ ਫਿਰ ਬੋਲੋ ਅਛਲ। ਹੁਣ ਜੇ ਕਹੀਏ ਅਛਲ ਫਿਰ ਐੜਾ ਛੱਛਾ ਇਕੱਠਾ ਲਾ ਕੇ ਲੱਲੇ 'ਚ ਦੈਸ਼ ਪੈ ਗਈ ਫਿਰ ਅਛ ਲਾ ਬਣ ਗਿਆ, ਇਹ ਬਣਾਉਣਾ ਅਛਲ, ਛਲਨ ਤੋਂ ਰਹਿਤ, ਸਾਰਿਆਂ ਵਿੱਚ ਪਰਿਪੂਰਨ ਛਲਣ ਤੋਂ ਰਹਿਤ, ਅਵਿਨਾਸ਼ੀ ਨਾਸ ਤੋਂ ਰਹਿਤ ਜੋ ਪ੍ਰਭੂ ਹੈ ਉਹ ਆਪ ਹੀ ਨਿਰੰਕਾਰ ਨਿਰਾਕਾਰ ਭਾਵ ਨਿਰਗੁਣ ਰੂਪ ਸਰੂਪ ਹੋ ਰਿਹਾ ਹੈ ਅਤੇ ਆਪ ਹੀ ਆਕਾਰ ਸਰਗੁਣ ਸਰੂਪ ਹੋ ਰਿਹਾ ਹੈ। ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਅਛਲ ਪੂਰਨ ਅਵਿਨਾਸ਼ੀ ਨਿਰੰਕਾਰ ਨੇ ਹੀ ਇਹ ਸੰਸਾਰ ਦੇ ਆਕਾਰ ਨੂੰ ਰਚਨਾ ਕੀਤਾ ਹੈ ਭਾਈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ ਹੇ ਭੱਟੋ, ਅਛਲ ਭਾਵ ਸਰਬ ਕਲਾ ਪੂਰਨ ਅਵਿਨਾਸ਼ੀ ਨਿਰੰਕਾਰ ਨੇ ਹੀ ਇਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦਾ ਆਕਾਰ ਅਵਤਾਰ ਧਾਰਨਾ ਕੀਤਾ ਹੈ। ਸੋ ਅੱਜ ਸਾਧ ਸੰਗਤ ਜੀ 25 ਅਪ੍ਰੈਲ ਹੈ, ਅਤੇ ਇਸ ਤਰ੍ਹਾਂ ਪੁਰਾਣੀਆਂ ਰਵਾਇਤਾਂ ਵਿੱਚ ਅੱਜ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਦਿਹਾੜਾ ਹੈ, 26 ਕੱਲ੍ਹ ਹੈ, ਪਰਸੋਂ 27 ਨੂੰ 5ਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ ਹੈ। ਇਹ ਸਤਿਗੁਰੂ ਮਹਾਰਾਜ ਆਪ ਕਿਰਪਾ ਕਰ ਰਹੇ ਹਨ, ਸੋ ਅਵਤਾਰ ਦਿਹਾੜੇ ਉੱਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ 'ਤੇ। ਸਾਰਾ ਦਿਨ ਅੱਜ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਾਵੈ ਧਾਏ ਸਭ ਥਾਈ ਹੋਈ ਸਹਾਇ ਬਚਨ ਕਰਨੇ ਨੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰੀਏ, ਗੁਰੂ ਕੇ ਮਹਿਲਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸੋ ਅਵਤਾਰ ਧਾਰਿਆ। 6ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਸਨ, ਬਹੁਤ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਇਸ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਯਾਦ ਕਰਨਾ, ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਦਾ ਸਦਕਾ ਆਪਾਂ ਕਥਾ ਕਰ ਰਹੇ ਹਾਂ। ਹਰਖਵੰਤ ਆਨੰਤ ਰੂਪ ਨਿਰਮਲ ਵਿਗਾਸੀ, ਉਹ ਪ੍ਰਭੂ ਸਦਾ ਹੀ ਹਰਖਵੰਤ ਖੁਸ਼ੀਆਂ ਵਾਲਾ, ਭਾਵ ਹਮੇਸ਼ਾ ਪ੍ਰਸੰਨ ਰਹਿੰਦਾ, ਆਨੰਤ ਰੂਪ ਬੇਅੰਤ ਸਰੂਪ ਹੈ, ਨਿਰਮਲ ਮਾਇਆ ਮਲ ਤੋਂ ਰਹਿਤ ਸ਼ੁੱਧ ਸਰੂਪ ਹੈ, ਵਿਗਾਸੀ ਖਿੜਿਆ ਰਹਿੰਦਾ, ਸਤ ਚੇਤਨ ਆਨੰਦ ਸਰੂਪ ਹੈ, ਗੁਣ ਗਾਵ ਹੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ। ਬੇਅੰਤ ਪੁਰਸ਼ ਉਹਦੇ ਗੁਣਾਂ ਨੂੰ ਗਾਉਂਦੇ ਹਨ ਪਰ ਇੱਕ ਤਿਲ ਜਿੰਨਾ ਵੀ ਉਹਦਾ ਅੰਤ ਨਹੀਂ ਪਾਸ। ਜਾ ਕਹੋ ਹੋ ਹੇ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ, ਉਹ ਪ੍ਰਭੂ ਜਿਸ ਉੱਤੇ ਕਿਰਪਾਲੂ ਹੁੰਦਾ ਉਹੀ ਜੀਵ ਉਸ ਵਾਹਿਗੁਰੂ ਨਾਲ ਆਪਣੇ ਆਪ ਨੂੰ ਮਿਲਾਉਂਦਾ, ਉਹ ਜੀਵ ਹੋਰਨਾਂ ਜਗਿਆਸੂਆਂ ਨੂੰ ਤੁਮਹਿ ਭਾਵ ਇਸ ਪ੍ਰਭੂ ਨਾਲ ਮਿਲਾਉਂਦਾ। ਧੰਨ ਧੰਨ ਤੇ ਧੰਨ ਜਨ ਜਿਹ ਕਿਰਪਾਲ ਹਰ ਹਰ ਭਇਆਓ, ਭੱਬਾ ਜਈਆ ਉੜੇ ਔਂਕੜ ਭਇਆਓ, ਜਿਨ੍ਹਾਂ ਉੱਤੇ ਹਰ ਹਰ ਪ੍ਰਭੂ ਕਿਰਪਾਲੂ ਹੋਇਆ ਤੇ ਜਨ ਉਹ ਬੰਦੇ ਪਿੱਛੇ ਵੀ ਧੰਨ ਹਨ, ਅੱਗੇ ਵੀ ਧੰਨਤਾ ਯੋਗ ਹੋਣਗੇ। ਉਹ ਪੁਰਸ਼ ਮਨ ਬਾਣੀ ਸਰੀਰ ਕਰਕੇ ਧੰਨਤਾ ਦੇ ਯੋਗ ਹਨ, ਉਹ ਪੁਰਸ਼ ਆਪ ਵੀ ਧੰਨ ਹਨ, ਉਹਨਾਂ ਦੀ ਮਾਤਾ ਵੀ ਧੰਨ ਹੈ ਅਤੇ ਉਹਨਾਂ ਦਾ ਮਹਾਰਾਜ ਕਹਿੰਦੇ ਪਿਤਾ ਵੀ ਧੰਨਤਾ ਦੇ ਯੋਗ ਹੈ। ਹਰ ਗੁਰ ਨਾਨਕ ਜਿਨ ਪਰਸੇ ਆਓ, ਇਸ ਤਰ੍ਹਾਂ ਇਹ ਪਾਠ ਜਿਹੜੇ ਬੋਲਣੇ ਧਿਆਨ ਦੇਣਾ ਇਹਨਾਂ ਵੱਲ, ਪੱਪਾ ਰਾਰਾ ਸੱਸੇ ਸਿਹਾਰੀ ਐੜਾ ਊੜੇ ਔਂਕੜ ਪਰਸ, ਇਉਂ ਤਾਂ ਬੋਲ ਹੀ ਲੈਂਦੇ ਹਾਂ, ਪਰ ਨੂੰ ਅਲੱਗ ਕਰ ਲਓ, ਸਿਆਓ ਪਰਸਿਆਓ। ਸੋ ਜਿਨ੍ਹਾਂ ਪੁਰਸ਼ਾਂ ਨੇ ਹਰੀ ਸਰੂਪ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਨਾਲ ਪਰਸਣਾ ਕੀਤਾ ਹੈ, ਸੇ ਜਨਮ ਮਰਨ ਦੋ ਥੇ ਰਹੇਓ, ਸੇ ਉਹ ਜਿਹੜੇ ਜੀਵ ਹੈ ਜਨਮ ਮਰਨ ਰੂਪ ਦੋਹਾਂ ਥਾਵਾਂ ਤੋਂ ਰਹਿ ਗਏ, ਭਾਵ ਉਹ ਪੁਰਸ਼ ਜੰਮਦੇ ਮਰਦੇ ਨਹੀਂ ਹਨ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਤੇ ਜਿੰਨੇ ਵੀ ਸਵਈਏ ਹਨ ਇਹ ਪਹਿਲਾਂ ਸਤਿਗੁਰੂ ਆਪ ਉਚਾਰਨ ਕਰਕੇ ਭੱਟਾਂ ਨੂੰ ਸੁਣਾ ਰਹੇ ਨੇ ਵੀ ਇਸ ਸ਼ੈਲੀ ਦੇ ਵਿੱਚ ਤੁਸੀਂ ਉਸਤਤ ਕਰਨੀ ਹੈ ਵੱਡਿਆਂ ਸਾਹਿਬਾਂ ਦੀ, ਕਿਉਂਕਿ ਇਹਨਾਂ ਨੇ ਬਖਸ਼ਾਉਣਾ ਸੀ ਆਪਣਾ ਆਪ, ਜਿਵੇਂ ਸੱਤੇ ਬਲਵੰਡੇ ਨੇ ਉਸਤਤ ਕਰਕੇ ਬਖਸ਼ਵਾਇਆ ਸੀ ਆਪਣੇ ਆਪ ਨੂੰ। ਜਦੋਂ ਹੰਕਾਰ ਹੋ ਜਾਂਦਾ ਜੀ ਫਿਰ ਪੁੱਠਾ ਸਿੱਧਾ ਬੋਲਦਾ, ਫਿਰ ਸਤਿਗੁਰੂ ਮਹਾਰਾਜ ਭੇਜਦੇ ਆ, ਜਿਵੇਂ 660 ਸਿੰਘ ਬਦਾਵਾ ਦੇ ਕੇ ਚਲੇ ਗਏ ਸੀ ਉਹਨਾਂ ਨੂੰ ਬਖਸ਼ਣ ਵਾਸਤੇ, ਫਿਰ ਸੰਸਾਰ ਦੇ ਅੰਦਰ ਪ੍ਰਚਾਰ ਕਰਨ ਹਿੱਤ ਵਾਰ ਵਾਰ ਭੇਜਦੇ ਰਹਿੰਦੇ ਨੇ। ਇਸ ਪ੍ਰਕਾਰ ਮਹਾਰਾਜ ਫਿਰ ਜਿਹੜੀ ਸੇਵਾ ਲੈ ਕੇ ਹੀ ਬਖਸ਼ਦੇ ਹਨ ਜੀਵ ਨੂੰ। ਸੱਤ ਸੱਤ ਹਰ ਸੱਤ, ਸੱਤ ਸੱਤੇ ਸੱਤ ਭਣੀ ਹੈ, ਮਹਾਰਾਜ ਫਰਮਾਉਂਦੇ ਹਰੀ ਪਿੱਛੇ ਵੀ ਸੱਤ ਤੇ ਸੱਤ, ਹੁਣ ਵੀ ਸੱਤ ਤੇ ਸੱਤ, ਅੱਗੇ ਵੀ ਸੱਤ ਤੇ ਸੱਤ ਬਣੀਏ ਕਥਨ ਕੀਤਾ ਜਾਂਦਾ। ਸੱਤ ਚੇਤਨ ਆਨੰਦ ਸਰੂਪ ਹਰੀ ਦੇ ਨਾਲ ਅਭੇਦ ਰੂਪੀ ਸੱਤ ਦੀ ਪ੍ਰਾਪਤੀ ਕਰਨ ਵਾਲੇ ਜੋ ਸੱਤ ਸਤਿਗੁਰੂ ਦੇਵ ਜੀ ਹਨ, ਉਹਨਾਂ ਦੁਆਰੇ ਸਤਨਾਮ ਮੰਤਰ ਨੂੰ ਬਣੀਆਂ ਉਚਾਰਨਾ ਕਰੇ ਤਾਂ ਸੱਤ ਸਰੂਪ ਹਰੀ ਨੂੰ ਸਾਰੇ ਪਰਿਪੂਰਨ ਹੀ ਸੱਤ ਭਾਵ ਨਿਸ਼ਚੇ ਕਰ ਲੈਂਦਾ। ਇਸ ਤਰ੍ਹਾਂ ਇਹ ਅੱਖਰਾਂ ਦੀ ਲਵੰਤਾ ਹੁੰਦੀ ਆ, ਅੱਖਰ ਕਿੱਥੇ ਕਿੱਥੇ ਲੱਗਣੇ ਆ, ਉਹਨਾਂ ਦਾ ਕੀ ਅਰਥ ਬਣਨਾ, ਉਹ ਲਵੰਤਾ ਜੇ ਨਾ ਲੱਗੇ ਫਿਰ ਅੱਖਰ ਨਹੀਂ ਸਫਲੇ ਹੁੰਦੇ। ਊਂ ਸਿੱਧਾ ਬੋਲ ਕੇ ਵੀ ਆਪਾਂ ਜਾ ਸਕਦੇ ਹਾਂ, ਪਰ ਇਹਦੇ ਨਾਲ ਸੌਖਾ ਰਹੇ ਕਿ ਆਪਾਂ ਨੂੰ ਸ਼ਰਵਣ ਹੋਣ ਨਾਲ ਨਾਲ ਪਤਾ ਲੱਗੇ ਕਿ ਅਰਥ ਕਿਸ ਪ੍ਰਕਾਰ ਹੁੰਦੇ ਨੇ। ਸੋ ਇਸ ਤਰ੍ਹਾਂ ਸਾਰੀ ਚੀਜ਼ ਨੂੰ ਧਿਆਨ ਦੇ ਨਾਲ ਸ਼ਰਵਣ ਕਰਨਾ ਆਪਾਂ ਨੇ। ਦੂਸਰ ਆਨ ਨਾ ਆਵਰ ਪੁਰਖ ਪਉ ਰਾਤਨ ਸੁਣੀਐ ਪਉ, ਇਹ ਊੜੇ ਨੂੰ ਦਲੈਂਕੜੇ ਹੋਣ ਕਰਕੇ ਪਉ ਰਾਤਨ ਨਹੀਂ ਬੋਲਣਾ, ਪਉ ਰਾਤਨ, ਪਉ ਰਾਤਨ ਸੁਣੀਐ, ਇਹ ਬੋਲੀ ਬੋਲ ਕੇ ਦਿਖਾਈ ਮਹਾਰਾਜ ਨੇ ਉਹਨਾਂ ਨੂੰ। ਪੁਰਖ ਪਉ ਰਾਤਨ ਅਨਾਦੀ ਪੁਰਖ ਤੋਂ ਆਨ ਭਾਵ ਬਿਨਾਂ ਅਵਰ ਭਾਵ ਹੋਰ ਕੋਈ ਦੂਜੇ ਸਥਾਨ ਪਰ ਨਹੀਂ ਸੁਣਿਆ ਜਾਂਦਾ। ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁੱਖ ਪਾਏ, ਹਰੀ ਦੇ ਨਾਮ ਅੰਮ੍ਰਿਤ ਨੂੰ ਗੁਰਾਂ ਪਾਸੋਂ ਲੈ ਕੇ ਅਸੀਂ ਮਨ ਵਿੱਚ ਸਾਰੇ ਸੁੱਖ ਪਾਏ ਹਨ। ਪੜ੍ਹਨ ਵਿੱਚ ਜੇ ਪੜ੍ਹੀਏ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁੱਖ ਪਾਏ, ਕਈ ਵਾਰ ਚਾਲ ਵਿੱਚ ਇਹ ਵਿਸ਼ਰਾਮ ਬਣ ਜਾਂਦਾ, ਪਰ ਅਰਥ ਬਣਨਾ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁੱਖ ਪਾਏ। ਜੇ ਪਤਾ ਹੋਵੇ ਫਿਰ ਆਪਾਂ ਸਮਝ ਸਕਦੇ ਹਾਂ ਗੱਲ ਕਿੱਥੇ ਵਿਸ਼ਰਾਮ ਲੱਗਣਾ। ਹਰੀ ਦੇ ਨਾਮ ਅੰਮ੍ਰਿਤ ਨੂੰ ਗੁਰਾਂ ਪਾਸੋਂ ਲੈ ਕੇ ਅਸੀਂ ਮਨ ਵਿੱਚ ਸਾਰੇ ਸੁੱਖ ਪਾਏ ਆ। ਜਿਹੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ, ਜਿਹੇ ਜਿਨ੍ਹਾਂ ਨੇ ਰਸਨਾਂ ਦੁਆਰੇ ਹਰੀ ਨਾਮ ਅੰਮ੍ਰਿਤ ਨੂੰ ਰਸ ਨੂੰ ਚੱਖਿਆ, ਧਾਰਿਆ, ਧਾਰਨ ਕੀਤਾ, ਜੀਵ ਦੁਆਰਾ ਸਵਾਸ ਸਵਾਸ ਸਿਮਨ ਕੀਤਾ, ਜਿਨ੍ਹਾਂ ਦੇ ਜਵਾਨ ਵਿੱਚ ਫਿਰ ਮਿੱਠਾ ਰਸ ਆਉਣ ਲੱਗ ਗਿਆ, ਉਹ ਪੁਰਸ਼ ਰੱਜ ਕੇ ਤ੍ਰਿਪਤੀ ਨੂੰ ਪ੍ਰਾਪਤ ਹੋਏ ਆ। ਇਸ ਲੋਕ ਦੇ ਪਦਾਰਥਾਂ ਤੋਂ ਤ੍ਰਿਪਤ ਹੋ ਗਏ ਆ ਅਤੇ ਪਰਲੋਕਾਂ ਦੇ ਸਾਰੇ ਜਿੰਨੇ ਉੱਪਰਲੇ ਪਰਲੋਕ ਦੇ, ਸਵਰਗਾਂ ਦੇ, ਮਾਤ ਲੋਕ ਦੇ, ਪਤਾਲ ਲੋਕ ਦੇ, ਪਰੀ ਲੋਕ ਦੇ, ਬੈਕੁੰਠ ਲੋਕ ਹੈ, ਹੋਰ ਸਾਰਿਆਂ ਥਾਵਾਂ ਦੇ ਪਦਾਰਥਾਂ ਤੋਂ ਉਹ ਅਗਾਏ ਰੱਜ ਗਏ। ਹੁਣ ਉਹਨਾਂ ਨੂੰ ਸਵਰਗ ਲੋਕ ਦੀ ਇੱਛਾ ਨਹੀਂ, ਉਹ ਲੋਕ ਦੀ ਇੱਛਾ ਨਹੀਂ, ਉਹ ਦੇਖਣਾ ਨਹੀਂ। ਉਹ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥਿਨਾ, ਸਭ ਝੂਠ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਹੀ ਠੀਕ ਆ ਆਪਾਂ ਨੂੰ। ਇਸ ਕਰਕੇ ਉਹ ਹੋਰ ਪਾਸੇ ਝਾਕਦੇ ਨੇ। ਜੇ ਠਾਕੁਰ ਸੋ ਪ੍ਰਸੰਨ ਪਇਓ ਸਤ ਸੰਗਤ ਤੇ ਪਿਆਰ, ਉਹ ਠਾਕੁਰ ਪਰਮਾਤਮਾ ਜਿਨ੍ਹਾਂ ਉੱਤੇ ਪ੍ਰਸੰਨ ਹੋਇਆ ਉਹਦੀ ਖੁਸ਼ੀ ਕੀ ਹੈ ਵੱਡੀ, ਉਹਨਾਂ ਦਾ ਸਤਸੰਗਤ ਨਾਲ ਪਿਆਰ ਲੱਗ ਗਿਆ। ਜਿਹੜੇ ਬੰਦੇ ਸਤਸੰਗਤ ਛੱਡਦੇ ਹੀ ਨਹੀਂ, ਰੱਬ ਦੇ ਪਿਆਰੇ ਕਦੇ ਜਾਂ ਸਤਸੰਗ ਹੁੰਦੀ ਹੋਵੇ ਕਦੇ ਬਾਹਰ ਨਹੀਂ ਖੜਦੇ, ਅੰਦਰ ਬਹਿ ਕੇ ਲਾਹਾ ਲੈਂਦੇ, ਲਾਭ ਉਠਾਉਂਦੇ ਨੇ। ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁੱਲ ਕੀਓ ਉਧਾਰ, ਜਿਨ੍ਹਾਂ ਜੀਵਾਂ ਨੇ ਹਰੀ ਸਰੂਪ ਧੰਨ ਗੁਰੂ ਨਾਨਕ ਦੇਵ ਦੇ ਪਵਿੱਤਰ ਚਰਨਾਂ ਨਾਲ ਪਰਸਨਾ ਕੀਤਾ, ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜ ਲਈ ਹੈ, ਇਹਨਾਂ ਨੇ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲਿਆ। ਸੱਚ ਸਭਾ ਦੀ ਬਾਣ ਸੱਚ ਸੱਚੇ ਪਹਿ ਧਰਿਓ। ਸੋ ਇਸ ਤਰ੍ਹਾਂ ਫਰਮਾਉਂਦੇ ਜਿਸ ਪਰਮਾਤਮਾ ਦੀ ਸਤਸੰਗਤ ਰੂਪ ਸਭਾ ਸੱਚੀ ਆ ਅਤੇ ਜਿਹਦਾ ਦੀ ਬਾਣ ਆਸਰਾ ਵੀ ਸੱਚਾ, ਜਿਸ ਪਰਮਾਤਮਾ ਨੇ ਸੱਚਿਆਂ ਗੁਰਮੁਖ ਜਨ ਮਹਾਤਮਾ ਦੇ ਪਾਸ ਆਪਣਾ ਆਪ ਧਰਿਓ ਰੱਖਿਆ ਹੋਇਆ ਹੈ। ਸੱਚੈ ਤਖ਼ਤ ਨਿਵਾਸ ਸੱਚ ਤਪਾਵਸ ਕਰਿਓ। ਜਿਸ ਪ੍ਰਭੂ ਦਾ ਸਰੂਪ ਸਤਸੰਗਤ ਰੂਪ ਸੱਚੇ ਤਖ਼ਤ ਪਰ ਨਿਵਾਸ ਵਸ ਹੈ, ਪ੍ਰਭੂ ਦਾ ਨਿਵਾਸ ਕਿੱਥੇ ਹੈ ਜੀ, ਕਹਿੰਦੇ ਸਤਸੰਗਤ ਰੂਪ ਸੱਚੇ ਤਖ਼ਤ 'ਤੇ ਨਿਵਾਸ ਆ ਉਹਦਾ। ਇਹ ਸਾਧ ਸੰਗਤ ਵੀ ਤਖ਼ਤ ਗਿਣਿਆ, ਫਿਰ ਜੋ ਪਰਮਾਤਮਾ ਸਭਨਾ ਜੀਵਾਂ ਦਾ ਸੱਚਾ ਹੀ ਤਪਾਵਸ ਕਰਿਓ ਨਿਆਂ ਕਰਦਾ। ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲੋ, ਸਿਰਜਿਓ ਪਾਠ ਕਰਨਾ, ਸੱਸੇ ਸਿਆਰੀ ਰਾਰਾ ਮੁਕਤਾ, ਜੱਜੇ ਸਿਆਰੀ ਅੱਧਾ ਜਈਆ ਪੈਰ 'ਚ ਲੱਗਿਆ ਊੜੇ ਔਂਕੜ, ਸਿਰਜਿਓ ਲਿਖ ਕੇ ਫਿਰ ਦੇਖ ਲਿਓ, ਕਿਉਂਕਿ ਕਥਾ ਤਾਂ ਹੁਣ ਤੁਹਾਡੇ ਕੋਲ ਹੀ ਹੈ, ਲਿਖ ਲਓ ਇਹਨੂੰ ਜਦੋਂ ਵੀ ਫਿਰ ਲੋੜ ਪਊਗੀ। ਸੱਸੇ ਸਿਹਾਰੀ ਰਾਰਾ ਜੱਜੇ ਸਿਹਾਰੀ ਐੜਾ ਊੜੇ ਨੂੰ ਔਂਕੜ, ਸਿਰ ਜੇ ਆਓ। ਗੁਰਬਾਣੀ ਪਾਠ ਦਰਪਣ ਪੋਥੀ ਵੀ ਲੈ ਕੇ ਆਪਾਂ ਸੰਥਿਆ ਕਰ ਸਕਦੇ ਹਾਂ, ਚੰਗੇ ਉਸਤਾਦ ਮਿਲ ਜਾਣ ਉਹਨਾਂ ਦੇ ਰਾਹੀਂ ਵੀ ਸੰਥਿਆ ਕਰ ਸਕਦੇ ਹਾਂ। ਇਸ ਪ੍ਰਕਾਰ ਪਾਠੀ ਸਿੰਘਾਂ ਲਈ ਵੀ ਲਾਭ ਹੁੰਦਾ ਜੇ ਕਥਾ ਸੁਣਨਗੇ, ਰਾਗੀ ਸਿੰਘਾਂ ਨੂੰ ਵੀ ਲਾਭ ਹੁੰਦਾ, ਕਈ ਵਾਰ ਉਹ ਵੀ ਇਹੋ ਜਿਹੇ ਅੱਖਰਾਂ ਨੂੰ ਬੋਲ ਨਹੀਂ ਸਕਦੇ, ਸੰਥਿਆ ਤਾਂ ਹੋਈ ਹੀ ਨਹੀਂ ਹੋਈ ਕਿਸੇ ਦੀ, ਇਸ ਕਰਕੇ ਉਹਨਾਂ ਨੂੰ ਵੀ ਲਾਭ ਹੈ। ਰਤਨ ਨਾਮ ਅਪਾਰ ਕੀ ਮੰਨਹੁ ਪਵੈ ਅਮੁੱਲਾਉ। ਜਿਸ ਅਪਾਰ ਪ੍ਰਭੂ ਦਾ ਨਾਮ ਰਤਨਾਂ ਵਾਂਗੂ ਅਮੋਲਕ ਹੈ, ਉਸ ਅਮੋਲਕ ਰਤਨ ਰੂਪ ਪ੍ਰਭੂ ਦੇ ਨਾਮ ਦੀ ਕੀਮਤ ਨਹੀਂ ਪੈਂਦੀ, ਪੈ ਹੀ ਨਹੀਂ ਸਕਦੀ। ਕੰਚਨ ਸਿਉਂ ਪਾਈਐ ਨਹੀਂ ਤੋਲ, ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁੱਖ ਤਿੰਨ ਹੂ ਪਾਏ। ਗੱਗੇ ਹੋੜਾ ਵੀ ਔਂਕੜ ਵੀ ਆ, ਵਿਚਾਲੜਾ ਮੇਲ ਬੋਲਣਾ ਗੋਬਿੰਦ। ਉਹ ਪ੍ਰਭੂ ਜਿਸ ਉੱਤੇ ਕਿਰਪਾਲੂ ਹੋਇਆ, ਉਸ ਮਨੁੱਖ ਨੇ ਸਾਰੇ ਸੁੱਖ ਪਾਉਣਾ ਕੀਤੇ ਹਨ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਾਹੜ ਫਿਰ ਜੋਨ ਨਾ ਆਏ। ਹਰੀ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਜਿਹਨੇ ਪਰਸਣਾ ਕੀਤਾ, ਸੋ ਉਹ ਸ਼ਰਧਾਲੂ ਪੁਰਸ਼ ਫਿਰ ਬਾਹੜ ਮੁੜ ਕੇ 84 ਲੱਖ ਜੂਨੀਆਂ ਵਿੱਚ ਨਹੀਂ ਆਉਂਦੇ। ਉਹ ਸ਼ਰਧਾਲੂ ਸਿੱਖ ਬਾਹੜ ਮੁੜ ਕੇ 84 ਲੱਖ ਜੂਨੀਆਂ ਦੇ ਫਿਰ ਫੇਰੇ ਵਿੱਚ ਨਹੀਂ ਆਉਂਦੇ। ਬਾਹੜ ਫਿਰ ਵਾਰ ਵਾਰ ਜੂਨੀਆਂ ਵਿੱਚ ਨਹੀਂ ਆਉਂਦੇ। ਸੋ ਅਗਲੇ ਸਵਈਏ 'ਚ ਸਤਿਗੁਰੂ ਨਾਨਕ ਦੇਵ ਜੀ ਆਪ ਹੀ ਸੋ ਪ੍ਰਸੰਨ ਕਰਕੇ ਫਿਰ ਆਪ ਹੀ ਉਹਨਾਂ ਦਾ ਉੱਤਰ ਦਿੰਦੇ ਹੋਏ ਕਥਨ ਕਰਦੇ ਹਨ। ਭਾਵ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਹੀ ਪ੍ਰਸ਼ਨ ਕਰਕੇ ਆਪ ਉੱਤਰ ਦੇਣਗੇ। ਬਖਸ਼ਿਸ਼ ਕਰਦੇ ਹਨ ਮਹਾਰਾਜ, ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਧ ਉਸਤਤ ਕਰੀਆ। ਇੱਥੇ ਵੀ ਗੱਗੇ ਦੇ ਪੈਰ ਚੱਧਾ ਜਈਆ ਧੱਦੇ ਦੇ ਵੀ ਹੈ, ਗਿਆਨ ਧਿਆਨ ਇੱਥੇ ਪਾਠ ਬਣਨਾ। ਪਰਮੇਸ਼ੁਰ ਦੀ ਪ੍ਰਾਪਤੀ ਦਾ ਕਵਨ ਯੋਗ ਕਿਹੜਾ ਯੋਗ ਹੈ? ਉੱਤਰ ਦਿੰਦਿਆਂ ਕਹਿੰਦੇ ਚਿੱਤ ਬਿਰਤੀ ਦਾ ਨਿਰੋਧ ਕਰਨਾ ਹੀ ਯੋਗ ਹੈ, ਭਾਵ ਰੋਕਣਾ। ਪਰਮੇਸ਼ੁਰ ਦੀ ਪ੍ਰਾਪਤੀ ਦਾ ਕੌਣ ਗਿਆਨ, ਕਿਹੜਾ ਗਿਆਨ ਹੈ? ਬ੍ਰਹਮ ਆਤਮਾ ਦਾ ਭੇਦ ਨਿਸ਼ਚੈ ਰੂਪ ਹੀ ਇੱਕ ਗਿਆਨ ਹੈ। ਪਰਮੇਸ਼ੁਰ ਦੀ ਪ੍ਰਾਪਤੀ ਦਾ ਧਿਆਨ, ਧਿਆਨ ਕਿਹੜਾ ਹੈ? ਸਮਾਧੀ ਧਿਆਨ ਹੈ ਜਾਂ ਧਾਰਨਾ ਧਿਆਨ ਹੈ? ਸੋ ਇਸ ਪ੍ਰਕਾਰ ਇਹ ਪ੍ਰਸ਼ਨ ਹੈ ਕਿ ਪਰਮੇਸ਼ੁਰ ਦੀ ਪ੍ਰਾਪਤੀ ਦਾ ਧਿਆਨ ਕਿਹੜਾ ਹੈ? ਸਮਾਧੀ ਧਿਆਨ ਹੈ ਜਾਂ ਧਾਰਨਾ ਧਿਆਨ ਹੈ? ਕਹਿੰਦੇ ਪ੍ਰਭੂ ਦੀ ਪ੍ਰਾਪਤੀ ਦਾ ਅਸਲੀ ਧਿਆਨ ਇਹੀ ਹੈ ਜਿਹੜਾ ਸਿਮਰਨ ਕਰਦਿਆਂ ਕਰਦਿਆਂ ਧੇ ਰੂਪ ਹੋ ਜਾਣਾ। ਉਹ ਕਿਹੜੀ ਵਿਧੀ ਹੈ ਜੀ ਜਿਸ ਵਿਧੀ ਨਾਲ ਪਰਮੇਸ਼ੁਰ ਦੀ ਉਸਤਤੀ ਕਰੀਏ? ਕਹਿੰਦੇ ਸ਼ਰਧਾ ਹੀ ਵਿਧੀ ਹੈ। ਸ਼ਰਧਾ ਭਾਵਨਾ ਨਾਲ ਭਾਈ ਪ੍ਰਭੂ ਦੀ ਉਸਤਤ ਕਰੀਏ, ਫਿਰ ਸਤਿਗੁਰੂ ਦੀ ਕਹਿੰਦੇ ਕਿਰਪਾ ਹੁੰਦੀ ਹੈ ਜੀਵ ਦੇ ਉੱਤੇ। ਸਿੱਧ ਸਾਧਕ 33 ਸਕੋਰ ਤੇਰ ਕੀਮ ਨਾ ਪਰੀਆ। 84 ਸਿੱਧ ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਅਤੇ 33 ਕਰੋੜ ਦੇਵਤੇ ਸਾਰੇ ਤਿਲ ਮਾਤਰ ਵੀ ਪ੍ਰਭੂ ਦੀ ਕੀਮਤ ਨੂੰ ਪਾ ਨਹੀਂ ਸਕਦੇ, ਪੈ ਹੀ ਨਹੀਂ ਸਕਦੀ ਉਹਨਾਂ ਦੇ ਉੱਤੋਂ। ਉਹ ਕੀਮਤ ਤਿਲ ਜਿੰਨੀ ਵੀ ਨਹੀਂ ਪਾ ਸਕਦੇ। ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ। ਬ੍ਰਹਮਾ ਤੋਂ ਆਦ ਲੈ ਕੇ ਤਿੰਨਾਂ ਦੇਵਤਿਆਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੇ ਸਨਕਾਦਕਾਦ ਚਾਰੇ ਭਰਾਵਾਂ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਨੇ ਅਤੇ ਸ਼ੇਖ ਸ਼ੇਸ਼ ਨਾਗ, ਇਹ ਵੀ ਸਾਰੇ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਸਿੱਧ ਨਾਥ ਜੋਗੀ ਜੋਗ ਧਿਆਨ ਮੈਂ ਨਾ ਆਣ ਸਕੇ, ਵੇਦ ਪਾਠ ਕਰ ਬ੍ਰਹਮਾਦਿਕ ਨਾ ਜਾਣੇ ਹੈ, ਅਧਿਆਤਮ ਗਿਆਨ ਕਹਿ ਨਾ ਸਿਵ ਸਨਕਾਦ ਪਾਏ, ਜੋਗ ਭੋਗ ਮੈਂ ਨਾ ਇੰਦਰਾਦਿਕ ਪਹਿਚਾਨੇ ਹੈ, ਨਾਮ ਸਿਮਰਨ ਕਹਿ ਸੇਖ ਆਦਿਕ ਨਾ ਸੰਖਿਆ ਜਾਨੀ, ਬ੍ਰਹਮਚਰਜ ਨਾਰਦ ਆਦਿਕ ਹੈਰਾਨੇ ਹੈ, ਨਾਨਾ ਅਵਤਾਰ ਹੈ ਅਪਾਰ ਕੋ ਨਾ ਪਾਰ ਪਾਇਓ, ਪੂਰਨ ਬ੍ਰਹਮ ਗੁਰਸਿੱਖ ਮਨ ਮਾਨੇ। ਇਹ ਭਾਈ ਗੁਰਦਾਸ ਜੀ ਨੇ ਇੱਕ ਬਿੱਤ ਲਿਖਿਆ ਹੋਇਆ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਅਗਹੋ ਗਹਿਓ ਨਹੀਂ ਜਾਏ, ਪੂਰ ਸਰਬ ਰਹਿਓ ਸਮਾਏ। ਇੱਕ ਤਾਂ ਹੁੰਦਾ ਗਹ ਪਕੜਨਾ, ਅਗਹ ਐੜਾ ਲੱਗ ਕੇ ਅਗਹ, ਸੋ ਆ ਪਕੜ ਜੋ ਭਾਵ ਹੈ, ਪਕੜ ਜੋ ਪਰਮਾਤਮਾ ਹੈ, ਉਹ ਕਿਸੇ ਪਾਸੋਂ ਵੀ ਗਹਿਓ ਨਹੀਂ ਜਾਏ, ਪਕੜਿਆ ਨਹੀਂ ਜਾ ਸਕਦਾ, ਅਤੇ ਪੂਰਨ ਹੋ ਕੇ ਉਹ ਜਿਹੜਾ ਵਾਹਿਗੁਰੂ ਹੈ ਉਹ ਸਾਰੇ ਸਮਾ ਰਿਹਾ ਹੈ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ। ਪ੍ਰਭੂ ਦੇ ਸਰੂਪ ਜੋ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਨੇ ਦਿਆਲੂ ਹੋ ਕੇ ਜਿਸ ਦੀ ਮਾਇਆ ਰੂਪੀ ਸਿਲਕ ਕੱਟੀ ਫਾਹੀ ਕੱਟੀ ਹੈ, ਉਹੀ ਪੁਰਸ਼ ਨਿਰੰਕਾਰ ਦੀ ਭਗਤੀ ਕਰਨ 'ਚ ਲੱਗੇ ਨੇ। ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਹਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਜਿਹਨੇ ਵੀ ਪਰਸਿਓ ਪਰਸਣਾ ਕੀਤਾ, ਜਿਹੜੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਸਾਹਿਬ ਰਹੇ 14 ਸਾਲ, ਉਹ ਧਰਤੀ ਨੂੰ ਜਾ ਕੇ ਪਰਸਿਆ, ਜਿਨ੍ਹਾਂ ਨੇ ਨਨਕਾਣਾ ਸਾਹਿਬ ਨੂੰ ਪਰਸਿਆ ਪ੍ਰਤੱਖ ਵੀ, ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿੱਚ ਆਪ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦਰਸ਼ਨ ਪਰਸਿਆ ਗੁਰੂ ਕਹਿ ਪ੍ਰਤੱਖ ਰੂਪ ਦੇ ਜਿਹਨਾਂ ਪਰਸਿਆ, ਭਾਵ ਸਤਿਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ। ਜਿਸ ਧਰਤੀ ਨੇ ਛੋਹ ਪ੍ਰਾਪਤ ਕੀਤੀ ਜੀ, ਉਹਦੀ ਛੋਹ ਵੀ ਪ੍ਰਾਪਤ ਕਰ ਲਈਏ। ਕਹਿੰਦੇ ਉਹ ਪੁਰਸ਼ ਇਹ ਤੋਂ ਲੋਕ ਪ੍ਰਲੋਕ ਦੇ ਬੰਧਨਾਂ ਤੋਂ ਸਦਾ ਛੁੱਟੇ ਹੋਏ ਹਨ। ਪ੍ਰਭ ਦਾਤਾਓ ਦਾਤਾਰ ਪਰਿਆਓ ਜਾ ਚੁੱਕ ਇੱਕ ਸਰਨਾ, ਇਹ ਵਾਹਿਗੁਰੂ ਆਪ ਦਾਤਾ ਉਹ ਦਾਤਾਰ, ਦਾਤਿਆਂ ਦੇ ਵੀ ਦਾਤੇ ਹੋ ਜੀ। ਸੋ ਇਸ ਪ੍ਰਕਾਰ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਫਿਰ ਇਸ ਕਰਕੇ ਕਹਿੰਦੇ ਨੇ ਪ੍ਰਭ ਦਾਤਾ ਦਾਤਾਰ ਪਰੇ ਆਓ ਜਾ ਚੁੱਕ ਇੱਕ ਸਰਨਾ, ਰਾਰੇ ਦੇ ਥੱਲੇ ਅੱਧਾ ਜਈਆ ਹੋਣ ਕਰਕੇ ਪਰੇ ਆਓ ਇਸ ਪ੍ਰਕਾਰ ਪਾਠ ਬੋਲਣਾ। ਕਹਿੰਦੇ ਮੈਂ ਮੰਗਤਾ ਇੱਕ ਆਪ ਦੇ ਚਰਨਾਂ ਦੇ ਵਿੱਚ ਆ ਕੇ ਪਿਆ। ਕੀ ਮੰਗਦੇ ਹੋ? ਮਿਲੈ ਦਾਨ ਸੰਤ ਰੇਨ ਜਿਹ ਲੱਗ ਭਉ ਜਲ ਤਰਨਾ, ਇਹ ਕਿਰਪਾ ਕਰੋ ਜਿਸ ਕਰਕੇ ਸੰਤ ਜਨਾਂ ਦੇ ਚਰਨਾਂ ਦੀ ਰੇਨ ਧੂੜੀ ਦਾ ਦਾਨ ਮਿਲ ਜਾਵੇ। ਜਿਸ ਪਵਿੱਤਰ ਚਰਨ ਧੂੜੀ ਨਾਲ ਲੱਗਣ ਕਰਕੇ ਭਉ ਜਲ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਚਰਨ ਕਮਲ ਰਜ ਮਸਤਕ ਲੇਪਨ ਕੈ, ਭਰਮ ਕਰਮ ਲੇਖ ਸਿਆਮਤਾ ਮਿਟਾਈ ਹੈ। ਚਰਨ ਕਾ ਕਮਲ ਚਰਨਾਮ੍ਰਿਤ ਮਲੀਨ ਮਨ, ਕਰ ਨਿਰਮਲ ਦੂਤ ਦੁਬਦਾ ਮਿਟਾਈ ਹੈ। ਚਰਨ ਕਮਲ ਸੁਖ ਸੰਪਟ ਸਹਿਜ ਘਰ, ਨਿਹਚਲ ਮਤ ਏਕ ਟੇਕ ਠਹਿਰਾਈ ਹੈ। ਚਰਨ ਕਮਲ ਗੁਰ ਮਹਿਮਾ ਅਗਾਧ ਬੋਧ, ਸਰਬ ਨਿਧਾਨ ਔ ਸਕਲ ਫਲਦਾਈ ਹੈ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਇਹ ਸਾਰੇ ਬਚਨ ਕਿਵੇਂ ਤਸਵਈਆਂ 'ਚ ਲਿਖੇ ਨੇ। ਸੋ ਤੀਰਥ ਨਾਤਾ ਪਾਪ ਜਾਨ, ਪਤਤ ਉਧਾਰਨ ਨਾਉ ਧਰਾਇਆ, ਤੀਰਥ ਹੋਣ ਸਕਾਰ ਤੇ ਸਾਧ ਜਨਾ ਕਾ ਦਰਸ਼ਨ ਪਾਇਆ, ਸਾਧ ਹੋਏ ਮਨ ਸਾਧ ਕੈ ਚਰਨ ਕਮਲ ਗੁਰਚਿਤ ਵਸਾਇਆ, ਉਪਮਾ ਸਾਧ ਅਗਾਧ ਬੋਧ ਕੋਟ ਮੱਧੇ ਕੋ ਸਾਧ ਸੁਣਾਇਆ, ਗੁਰਸਿੱਖ ਸਾਧ ਅਸੰਖ ਜਗ ਧਰਮਸਾਲ ਥਾਏ ਥਾਏ ਸੁਹਾਇਆ, ਪੈਰੀ ਪੈਰ ਭੋਵਣੇ ਚਰਨ ਉਦਕ ਲੈ ਪੈਰ ਪੁਜਾਇਆ, ਗੁਰਮੁਖ ਸੁਖ ਫਲ ਅਲੱਖ ਲਿਖਾਇਆ। ਇਹ ਕਾਫ਼ੀ ਸੋਹਣੇ ਸੁੰਦਰ ਬਚਨ ਜੇ ਪੜ੍ਹੀਏ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਾਰਾਂ ਅਤੇ ਭਾਈ ਗੁਰਦਾਸ ਜੀ ਦੀ ਵਾਰ 23 ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰਾ ਦੁਆਰੇ, ਮਹਾਰਾਜ ਨੇ ਤਾਂ ਬੇਅੰਤ ਥਾਵਾਂ ਦੇ ਉੱਤੇ ਇਹ ਬਚਨ ਲਿਖੇ ਹੋਏ ਨੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਸ ਪ੍ਰਕਾਰ ਭਾਈ ਨੰਦ ਲਾਲ ਜੀ ਵੀ ਕਥਨ ਕਰਦੇ ਨੇ ਕਿ ਸੁਰ ਮਹਿੰਦੀ ਦੋ ਕੁਨੀ ਖਾਕ ਮੁਰਸ਼ਿਦ ਐ ਗੋਇਆ, ਜਮਾਲੇ ਹੱਕ ਨਿਗਾਹ ਬਾਤੋ ਤੂਤੀਆ ਚੇਕੁਨਦ। ਕਹਿੰਦੇ ਗੋਇਆ ਜੀ ਕਥਨ ਕਰਦੇ, ਭਾਈ ਨੰਦ ਲਾਲ ਆਪਣੇ ਆਪ ਨੂੰ ਗੋਇਆ ਲਿਖਦੇ ਸੀ, ਜਿਵੇਂ ਦਸਵੇਂ ਪਾਤਸ਼ਾਹ ਆਪਣੇ ਆਪ ਨੂੰ ਸ਼ਿਆਮ ਕਵੀ ਲਿਖਦੇ ਨੇ। ਉਹ ਬਹੁਤਿਆਂ ਨੂੰ ਪਤਾ ਨਹੀਂ, ਅਗਲਾ ਕਹਿੰਦਾ ਹਾਂ ਸ਼ਿਆਮ ਕੋਈ ਹੋਰ ਕਵੀ ਹੋਇਆ, ਜਿਵੇਂ ਨੰਦ ਲਾਲ ਜੀ ਗੋਇਆ ਲਿਖਦੇ ਨੇ। ਗੋਇਆ ਜੀ ਕਥਨ ਕਰਦੇ ਆ, ਹੇ ਪੁਰਸ਼ਾ ਜੇਕਰ ਤੂੰ ਮੁਰਸ਼ਦ ਭਾਵ ਗੁਰਾਂ ਦੇ ਚਰਨਾਂ ਦੀ ਖਾਕ ਧੂੜ ਨੂੰ ਆਪਣੀਆਂ ਦੀਦਾ ਹੈ, ਅੱਖੀਆਂ ਦਾ ਸੁਰਮਾ ਕੁਨੀ ਭਾਵ ਕਰੇ, ਤਾਂ ਤੂੰ ਹੱਕ ਜਮਾਲੇ ਸੱਚੇ ਪ੍ਰਭੂ ਦੇ ਸਰੂਪ ਨੂੰ ਨਿਗਾਹ ਭਾਵ ਵੇਖੇਗਾ, ਫਿਰ ਤੈਨੂੰ ਤੂਤੀਆਂ ਮਮੀਰੇ ਦੀ ਕੀ ਲੋੜ ਰਹੇਗੀ। ਪੰਜਾਬੀ 'ਚ ਉਹਦਾ ਉਲਥਾ ਕੀਤਾ ਹੈ, ਚਰਨ ਧੂੜ ਦਾ ਸੁਰਮਾ ਜੇ ਕਰ ਨੈਣਾ ਦੇ ਪਾਵੇਂ ਤੂੰ, ਲੋੜ ਨਾ ਹੋਰ ਮਮੀਰੇ ਸੰਦੇ ਦਰਸ ਗੁਰੂ ਦਾ ਮਾਣੇ ਤੂੰ। ਇਸ ਪ੍ਰਕਾਰ ਭਾਈ ਨੰਦ ਲਾਲ ਦੀਆਂ ਗਜ਼ਲਾਂ ਵਿੱਚ ਬੜਾ ਸੁੰਦਰ ਲਿਖਿਆ ਹੋਇਆ ਉਹਨਾਂ ਨੇ ਬਚਨ। ਬੇਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਬੇਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਮੈਂ ਅਰਦਾਸੀਆ ਹੋ ਕੇ ਬੇਨਤੀ ਕਰਦਾ ਹਾਂ। ਬੇਨਤ ਹੁੰਦਾ ਨਿਮਰਤਾ ਪੂਰਵਕ, ਮੈਂ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ ਕਿ ਅਰ ਅਰੀ ਜਿਹੜੇ ਦੁਸ਼ਮਣ ਨੇ ਕਾਮ ਆਦਿਕ ਸ਼ਤਰੂ ਮੇਰੇ ਦਾਸ ਅਧੀਨ ਹੋ ਜਾਣ। ਅਰਦਾਸ ਦਾ ਅਰਥ ਇਹ ਅੰਤਰੀ ਭਾਵ 'ਚ ਕੀਤਾ, ਮੈਂ ਬੇਨਤੀ ਕਰਦਾ ਹਾਂ ਹੇ ਠਾਕੁਰ ਜੇ ਆਪ ਜੀ ਨੂੰ ਭਾਵੇ ਤਾਂ ਮੇਰੀ ਕੀਤੀ ਹੋਈ ਅਰਦਾਸ ਬੇਨਤੀ ਸੁਣਨਾ ਕਰੋ। ਕੀ ਬੇਨਤੀ ਕਰਦੇ ਹੋ ਭਾਈ? ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ, 1387 ਅੰਕ 'ਤੇ ਫਰਮਾਉਂਦੇ ਮੇਰੇ ਮਨ ਵਿੱਚ ਇਹ ਚਾਓ ਸ਼ਾਹ ਹੈ ਕਿ ਤੁਸੀਂ ਆਪਣਾ ਦਰਸ਼ਨ ਦੇਣਾ ਕਰੋ ਅਤੇ ਇਹ ਮੇਰਾ ਮਨ ਆਪ ਜੀ ਦੀ ਭਗਤੀ ਕਰਨ 'ਚ ਠਹਿਰ ਜਾਵੇ। ਸੋ ਜਦੋਂ ਇੱਕ ਪ੍ਰੇਮੀ ਪਟਿਆਲੇ ਤੋਂ, ਸੋ ਮੇਜਰ ਹਰਭਜਨ ਸਿੰਘ ਜੀ ਨੂੰ ਚੰਡੀਗੜ੍ਹ ਮਿਲਣ ਗਿਆ ਸੀ, ਉਹ ਅੰਤਿਮ ਦਿਨ ਸੀ ਉਹਨਾਂ ਦੇ, ਉਹਨਾਂ ਨੂੰ ਪਤਾ ਨਹੀਂ ਸੀ ਚੜ੍ਹਾਈ ਕਰ ਜਾਣੀ ਹੈ। ਬੰਦਗੀ ਭਜਨ ਬੰਦਗੀ ਦਾ ਪ੍ਰਤਾਪ ਜਿਨ੍ਹਾਂ ਨੇ ਪੁਸਤਕ ਲਿਖੀ ਹੈ ਉਹਨਾਂ ਕੋਲ ਗਿਆ, ਕਹਿੰਦਾ ਮੈਨੂੰ ਦਰਸ਼ਨ ਗੁਰੂ ਨਾਨਕ ਦੇਵ ਜੀ ਦੇ ਕਰਨ ਦੀ ਇੱਛਾ। ਉਹਨਾਂ ਨੇ ਫਿਰ ਇਹ ਦੱਸਿਆ ਸੀ ਆ ਅਖੀਰ 'ਤੇ ਜਾ ਕੇ ਜਿਹੜਾ ਹੁਣ ਆਪਾਂ ਪੜ੍ਹਿਆ ਸਾਰਾ ਬਚਨ, ਇਹ 9ਵੀਂ ਪੌੜੀ ਜਿਹੜੀ ਹੈ, ਪ੍ਰਭ ਦਾਤਾ ਦਾਤਾਰ ਪਰਿਓ ਜਾ ਚੁੱਕੇ ਇੱਕ ਸਰਨਾ, ਬੇਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਦਾ ਅਵਤਾਰ ਦਿਹਾੜਾ ਹੋਊ, ਉਦੋਂ 40 ਦਿਨ ਪਹਿਲਾਂ 40 ਦਿਨ ਭੋਗ ਪੈ ਜੇ, 40 ਦਿਨ ਪਹਿਲਾਂ ਜਿੰਨਾ ਪਾਠ ਹੋ ਜੇ ਇਹਦਾ ਕਰ, ਜਿੰਨਾ ਤੇਥੋਂ ਹੁੰਦਾ ਕਰ, ਗੁਰੂ ਨਾਨਕ ਸਾਹਿਬ ਤੈਨੂੰ ਅਵਤਾਰ ਦਿਹਾੜੇ ਦਰਸ਼ਨ ਦੇਣਗੇ। ਇਸ ਪ੍ਰਕਾਰ ਉਹ ਪ੍ਰੇਮੀ ਨੇ ਅਭਿਆਸ ਬਹੁਤ ਕੀਤਾ ਇਹਨਾਂ ਪੰਕਤੀਆਂ ਦਾ। ਅੱਗੇ ਦੀ ਮੈਂ ਮਿਲ ਕੇ ਪੁੱਛਿਆ ਹਲੇ, ਪਰ ਇਹਨਾਂ ਉਹਨੇ ਮੈਨੂੰ ਦੱਸਿਆ ਸੀ ਕਿ ਬਸ ਉਦੋਂ ਬਾਅਦ ਉਹ ਚੜ੍ਹਾਈ ਕਰ ਗਏ ਸੀ। ਸੋ ਮੈਨੂੰ ਵੀ ਬੜਾ ਪਛਤਾਵਾ ਹੋਇਆ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਸੀ। ਉਹਨਾਂ ਗੁਰਮੁਖਾਂ ਨੇ ਇਹ ਪੁਸਤਕ ਜਿਹੜੀ ਲਿਖੀ ਆ ਭਜਨ ਬੰਦਗੀ ਦਾ ਪ੍ਰਤਾਪ, ਸੋ ਉਹਦੇ ਵਿੱਚ ਵੀ ਬਹੁਤ ਸਾਰੇ ਸ਼ਬਦਾਂ ਬਾਰੇ ਉਹਨਾਂ ਜ਼ਿਕਰ ਕੀਤਾ। ਪਹਿਲਾਂ ਤਾਂ ਨਹੀਂ ਸੀ ਦੱਸਦੇ, ਕਹਿੰਦੇ ਫਿਰ ਲੋਕ ਕਹਿਣਗੇ ਇਹ ਸ਼ਬਦ ਦਿੰਦਾ, ਪਰ ਸਾਰੇ ਪ੍ਰੇਮੀ ਤਾਂ ਉਹਨਾਂ ਦੇ ਸਾਰੇ ਅੱਗੇ ਬੱਚੇ ਵੀ ਕਹਿਣ ਲੱਗੇ, ਤਾਂ ਉਹ ਕਹਿਣ ਲੱਗੇ ਜੀ ਫਿਰ ਇਹ ਚੀਜ਼ ਗੁਪਤ ਰਹਿ ਜਾਣੀ ਹੈ, ਤੁਸੀਂ ਚਲੇ ਜਾਣਾ, ਮਗਰੋਂ ਕਿਸੇ ਨੇ ਕੋਈ ਦੱਸਣਾ ਹੀ ਨਹੀਂ ਕਿਸੇ ਨੂੰ। ਕਹਿਣ ਤੋਂ ਭਾਵ ਤਾਂ ਵੀ ਸਤਿਗੁਰੂ ਕਹਿੰਦੇ ਸ਼ਬਦ ਰਾਹੀਂ ਜੋ ਮਰਜ਼ੀ ਮੰਗ ਲਓ ਮੈਥੋਂ, ਸ਼ਬਦ ਕਿਉਂਕਿ ਮੈਂ ਆਪ ਹੀ ਹਾਂ। ਸੋ ਇਹ ਬਚਨ ਫਰਮਾਉਂਦੇ ਹਨ, ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਮੇਰੇ ਮਨ ਵਿੱਚ ਇਹ ਚਾਓ ਚਾਹ ਕਿ ਤੁਸੀਂ ਆਪਣਾ ਦਰਸ਼ਨ ਦੇਣਾ ਕਰੋ, ਅਤੇ ਮੇਰਾ ਮਨ ਆਪ ਜੀ ਦੀ ਭਗਤੀ ਕਰਨ 'ਚ ਠਹਿਰ ਜਾਵੇ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ। ਸੋ ਅੰਧਿਆਰ ਮਹਿ, ਅੰਧਕਾਰ ਰੂਪ ਸੰਸਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਚਿਰਾਗ ਤੋਂ ਭਾਵ ਹੁੰਦਾ ਚੌਮੁਖੀਏ ਦੀਪਕ ਵਾਂਗ ਬਲਿਓ ਪ੍ਰਕਾਸ਼ੇ ਹਨ, ਜਿਨ੍ਹਾਂ ਨੇ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਰੂਪ ਚਿਰਾਗ ਭਾਵ ਦੀਵੇ ਨੂੰ ਬਲਿਓ ਪ੍ਰਕਾਸ਼ਨਾ ਕੀਤਾ, ਅਤੇ ਇੱਕ ਸਤਨਾਮ ਵਾਹਿਗੁਰੂ ਨਾਮ ਸਿਮਰਨ ਦੇ ਧਰਮ ਵਿੱਚ ਲਗਾ ਕੇ ਕਲਯੁੱਗ ਦੀ ਸਾਰੀ ਸ੍ਰਿਸ਼ਟੀ ਉਧਾਰਨਾ ਕੀਤੀ ਹੈ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਜਨ ਨਾਨਕ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਆ ਇਹ ਗੱਲ ਸਾਰਿਆਂ ਭਵਨਾਂ 'ਚ ਪ੍ਰਗਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਰੀ ਪਾਰ ਬ੍ਰਹਮ ਦੇ ਸਰੂਪ ਹਨ। ਇੱਥੋਂ ਤੱਕ ਪਾਰ ਬ੍ਰਹਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਭੇਦ ਰੂਪ ਦਰਸਾ ਕੇ ਉਸਤਤੀ ਦੇ 9 ਸਵਈਏ ਮਹਾਰਾਜ ਨੇ ਕਥਨ ਕੀਤੇ ਹਨ।